ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵੀ ਬੈਠੀ ਗੁਰੂ ਪਿਆਰੀ ਸਤਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖਾਂ ਦੁਆਰਾ ਬਹੁਤ ਹੀ ਜੋ ਵਡਮੁੱਲੀਆਂ ਲਿਖਤਾਂ ਲਿਖੀਆਂ ਹਨ, ਉਹਨਾਂ ਦੇ ਵਿੱਚੋਂ ਸ਼ਬਦ ਦੇ ਵਿਸ਼ੇ ਦੇ ਉੱਤੇ ਆਪ ਜੀ ਨੇ ਕੱਲ੍ਹ ਇੱਕ ਲੇਖ ਸਰਵਣ ਕੀਤਾ ਹੈ, ਭਾਗ ਦੂਜਾ। ਅੱਜ ਆਪਾਂ ਤੀਜੇ ਭਾਗ ਨਾਲ ਸਾਂਝ ਕਰਾਂਗੇ। ਧਿਆਨ ਸਹਿਤ, ਇਕਾਗਰਤਾ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਪਿਛਲੇ ਲੇਖਾਂ ਵਿੱਚ ਸ਼ਬਦ ਅਤੇ ਸ਼ਬਦ ਸੁਰ ਦੇ ਮਾਰਗ ਪ੍ਰਥਾਏ ਵਿਚਾਰ ਹੋ ਚੁੱਕੀ ਹੈ। ਸਾਡੀ ਆਤਮਿਕ ਮੰਜ਼ਿਲ ਸ਼ਬਦ ਸੁਰਤ ਲਵਲੀਨ ਹੈ। ਹਾਂਜੀ, ਸਾਡੀ ਆਤਮਿਕ ਮੰਜ਼ਿਲ ਸ਼ਬਦ ਸੁਰਤ ਲਵਲੀਨ ਹੈ। ਤੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਸ਼ਬਦ ਸੁਰਤ ਲਿਵ ਅਲਖ ਲਿਖਾਏ, ਸ਼ਬਦ ਸੁਰਤ ਲਿਵ ਲੀਨ ਪ੍ਰਵੀਨ ਪਏ, ਪੂਰਨ ਬ੍ਰਹਮ ਏਕੈ ਏਕ ਪਹਿਚਾਨੀਏ। ਸ਼ਬਦ ਸੁਰਤ ਲਵਦੀਨ ਦੀ ਉੱਚੀ ਸੁੱਚੀ ਮੰਜ਼ਿਲ ਤੱਕ ਪਹੁੰਚਣ ਲਈ ਜਗਿਆਸੂ ਨੂੰ ਲਗਾਤਾਰ ਸਾਧ ਸੰਗਤ ਵਿੱਚ ਸ਼ਬਦ ਸੁਰ ਦੀ ਕਮਾਈ ਕਰਨ ਦੀ ਲੋੜ ਹੈ। ਹਾਂਜੀ, ਸ਼ਬਦ ਸੁਰਤ ਲਵਲੀਨ ਦੀ ਉੱਚੀ ਸੁੱਚੀ ਮੰਜ਼ਿਲ ਤੱਕ ਪਹੁੰਚਣ ਲਈ ਜਗਿਆਸੂ ਨੂੰ ਲਗਾਤਾਰ ਸਾਧ ਸੰਗਤ ਵਿੱਚ ਸ਼ਬਦ ਸੁਰ ਦੀ ਕਮਾਈ ਕਰਨ ਦੀ ਲੋੜ ਹੈ। ਇਹ ਕਮਾਈ ਅਤਿਅੰਤ ਲੰਬੀ ਅਤੇ ਕਠਿਨ ਹੋਣ ਕਾਰਨ ਕੋਈ ਬਿਰਲਾ ਹੀ ਇਸ ਕਠਿਨ ਸਾਧਨਾ ਨੂੰ ਘਾਲਦਾ ਜਾਂ ਅਪਣਾਉਂਦਾ ਹੈ। ਅੰਧਨ ਭਗਤ ਗੁਰ ਸ਼ਬਦੀ ਹੋਏ, ਗੁਰਮਤ ਬਿਰਲਾ ਬੂਝੇ ਕੋਏ। ਤੇਰੇ ਦਰਸ਼ਨ ਕੋ ਕੇਤੀ ਬਿਲ ਲਾਏ, ਬਿਰਲਾ ਕੋ ਚੀਨਸ ਗੁਰ ਸ਼ਬਦ ਮਿਲਾਏ। ਰਾਗ ਨਾਦ ਸਭ ਕੋ ਸੁਣੈ, ਸ਼ਬਦ ਸੁਰਤ ਸਮਝੈ ਬਿਰਲੋਈ। ਅਨੇਕਾਂ ਜਨਮਾਂ ਵਿੱਚ ਭਟਕਣ ਤੋਂ ਬਾਅਦ ਸਾਨੂੰ ਮਨੁੱਖਾ ਦੇਹੀ ਮਿਲੀ ਹੈ ਅਤੇ ਕੇਵਲ ਮਨੁੱਖਾ ਦੇਹੀ ਵਿੱਚ ਹੀ ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ। ਅਨੇਕਾਂ ਜਨਮਾਂ ਵਿੱਚ ਭਟਕਣ ਤੋਂ ਬਾਅਦ ਸਾਨੂੰ ਮਨੁੱਖਾ ਦੇਹੀ ਮਿਲੀ ਹੈ ਅਤੇ ਕੇਵਲ ਮਨੁੱਖਾ ਦੇਹੀ ਵਿੱਚ ਹੀ ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ ਅਤੇ ਆਵਾਗਮਨ ਦਾ ਚੱਕਰ ਮੁੱਕ ਸਕਦਾ ਹੈ। ਸਭ ਸੁਰ ਦੀ ਕਮਾਈ ਤੋਂ ਬਗੈਰ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਇਸ ਲਈ ਸ਼ਬਦ ਸੁਰ ਦੀ ਕਮਾਈ ਕਰਨੀ ਹੀ ਇਨਸਾਨ ਦਾ ਜੀਵਨ ਮਨੋਰਥ ਅਥਵਾ ਸ੍ਰੇਸ਼ਟ ਧਰਮ ਹੈ। ਇਸ ਵਿਚਾਰ ਦੀ ਗੁਰਬਾਣੀ ਇਉਂ ਪ੍ਰੋੜਤਾ ਕਰਦੀ ਹੈ, ਸ਼ਬਦ ਕਮਾਈਐ ਖਾਈਐ ਸਾਰ, ਇਸ ਜੱਗ ਮੈਂ ਸ਼ਬਦ ਕਰਨੀ ਹੈ ਸਾਰ, ਅੱਗੇ ਜਾਤ ਨਾ ਪੁੱਛੀਐ ਕਰਨੀ ਸ਼ਬਦ ਸੋ ਸਾਰ। ਇਸ ਲਈ ਗੁਰਬਾਣੀ ਵਿੱਚ ਸ਼ਬਦ ਦੇ ਪ੍ਰਕਾਸ਼ ਲਈ ਗੁਰੂ ਅੱਗੇ ਅਰਦਾਸ ਅਤੇ ਜੋਦਰੀ ਕਰਨ ਦੀ ਪ੍ਰੇਰਨਾ ਕੀਤੀ ਗਈ। ਹਾਂਜੀ, ਗੁਰੂ ਅੱਗੇ ਅਰਦਾਸ ਅਤੇ ਜੋਦੜੀ ਕਰਨ ਦੀ ਪ੍ਰੇਰਨਾ ਕੀਤੀ ਹੈ। ਗੁਰਦੇਵੋ ਸ਼ਬਦ ਸਵਾਏ, ਮੈਂ ਮੂੜ ਨਿਸਤਾਰੀਐ ਰਾਮ। ਪਿਛਲੇ ਲੇਖ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਭੈ ਭਾਵਨੀ ਬਿਸਮਾਦੀ ਸਿਫਤ ਅਤੇ ਇਲਾਹੀ ਪ੍ਰੇਮ ਹੀ ਸਬਰ ਸੁਰ ਦਾ ਅਦ੍ਰਿਸ਼ ਅਤੇ ਸੂਖਮ ਮਾਰਗ ਹੈ। ਹਾਂਜੀ, ਭੈ ਭਾਵਨੀ ਬਿਸਮਾਦੀ ਸਿਫਤ ਅਤੇ ਇਲਾਹੀ ਪ੍ਰੇਮ ਹੀ ਸ਼ਬਦ ਸੁਰ ਦਾ ਅਦ੍ਰਿਸ਼ ਅਤੇ ਸੂਖਮ ਮਾਰਗ ਹੈ। ਇਸ ਮਾਰਗ 'ਤੇ ਚੱਲਣ ਲਈ ਜਗਿਆਸੂ ਨੂੰ ਲਗਾਤਾਰ ਗੁਰਸ਼ਬਦ ਦੀ ਕਮਾਈ ਦੀ ਲੋੜ ਹੈ। ਗੁਰਸ਼ਬਦ ਦੀ ਕਮਾਈ ਦੇ ਮੂਲ ਅੰਗ ਜਾਂ ਪੱਖ ਹੇਠਾਂ ਦਿੱਤੇ ਜਾਂਦੇ ਹਨ। ਹਾਂਜੀ, ਕਿਹੜੇ ਕਿਹੜੇ ਮੂਲ ਅੰਗ ਹਨ? ਪਹਿਲਾ ਹੈ ਗੁਰਬਾਣੀ ਦੇ ਅੰਤਰੀ ਭਾਵ ਸਮਝਣੇ। ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਵਿੱਚ ਅਧਿਆਤਮਕ ਗਿਆਨ ਬਹੁਤ ਮੁਸ਼ਕਲ ਭਾਸ਼ਾ ਵਿੱਚ ਲਿਖਿਆ ਹੋਣ ਕਰਕੇ ਆਮ ਸਧਾਰਨ ਮਨੁੱਖ ਦੀ ਸਮਝ ਤੋਂ ਬਾਹਰ ਹੈ। ਇਸ ਲਈ ਧਰਮ ਕੇਵਲ ਗਿਆਨੀਆਂ, ਵਿਦਵਾਨਾਂ, ਫਿਲਾਸਫਰਾਂ ਅਤੇ ਪੜ੍ਹੇ ਲਿਖੇ ਲੋਕਾਂ ਵਿਚਕਾਰ ਵਾਦ ਵਾਦ ਦਾ ਵਿਸ਼ਾ ਹੀ ਬਣਿਆ ਹੋਇਆ ਹੈ, ਪਰ ਗੁਰੂ ਨਾਨਕ ਸਾਹਿਬ ਨੇ ਅਧਿਆਤਮਕ ਗਿਆਨ ਸਰਲ ਅਤੇ ਲੋਕ ਭਾਸ਼ਾ ਵਿੱਚ ਬਖਸ਼ਿਸ਼ ਕੀਤਾ ਤਾਂ ਕਿ ਸਧਾਰਨ ਇਨਸਾਨ ਵੀ ਆਪਣੇ ਜੀਵਨ ਮਨੋਰਥ ਨੂੰ ਸਮਝ ਕੇ ਅਥਵਾ ਸ਼ਬਦ ਸੁਰ ਦੀ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਰ ਸਕਣ। ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਸਤਿਗੁਰਾਂ ਦੀ ਬਾਣੀ ਦੇ ਅੰਤਰੀ ਭਾਵ ਨੂੰ ਸਮਝ ਕੇ ਇਸ ਦਾ ਰਸ ਨਹੀਂ ਮਾਣਦੇ। ਹਾਂਜੀ, ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਸਤਿਗੁਰਾਂ ਦੀ ਬਾਣੀ ਦੇ ਅੰਤਰੀ ਭਾਵਾਂ ਨੂੰ ਸਮਝ ਕੇ ਇਸ ਦਾ ਰਸ ਨਹੀਂ ਮਾਣਦੇ, ਸਗੋਂ ਇਸ ਦਾ ਬੇਧਿਆਨੇ ਪਾਠ ਕਰਕੇ ਹੀ ਸੰਤੁਸ਼ਟ ਹੋਏ ਬੈਠੇ ਹਾਂ। ਗੁਰਬਾਣੀ ਦੇ ਅਰਥ ਬੋਧ ਤੋਂ ਬਗੈਰ ਇਸ ਦੀ ਵਿਚਾਰ ਨਹੀਂ ਹੋ ਸਕਦੀ ਅਤੇ ਭਾਉ ਭਾਵਨੀ ਨਹੀਂ ਉੱਪ ਸਕਦੀ। ਗੁਰਬਾਣੀ ਦੇ ਅੰਤਰੀ ਭਾਵ ਸਮਝ ਕੇ ਮਨੁੱਖਾ ਜੀਵਨ ਸਫਲ ਕਰਨ ਲਈ ਗੁਰਮਤਿ ਵਿੱਚ ਇਉਂ ਪ੍ਰੇਰਨਾ ਕੀਤੀ ਗਈ ਹੈ, ਮਨ ਸਮਝਾਵਨ ਕਾਰ ਨੇ ਕਛੂ ਇੱਕ ਪੜੀਏ ਗਿਆਨ, ਗੁਰਮੁਖ ਜਨਮ ਸਕਾਰ ਥਾ, ਗੁਰਬਾਣੀ ਪੜ ਸਮਝ ਸੁਨੇਹੀ। ਗੁਰਸਿੱਖੀ ਦਾ ਬੁੱਝਣਾ ਗਿਆਨ ਧਿਆਨ ਅੰਦਰ ਕਿਵ ਆਵੇ, ਗੁਰਸਿੱਖੀ ਦਾ ਲਿਖਣਾ ਗੁਰਬਾਣੀ ਸੁਣ ਸਮਝੈ ਲਿਖੇ। ਗੁਰਸਿੱਖੀ ਦਾ ਬੁੱਝਣਾ ਬੁੱਝ ਅਬੁੱਝ ਹੋਵੇ ਲੈ ਭਿੱਖੇ। ਦੂਜਾ ਹੈ ਜੀ ਧਿਆਨ। ਧਿਆਨ ਅਥਵਾ ਇਕਾਗਰ ਚਿੱਤ ਹੋ ਕੇ ਸ਼ਬਦ ਦੀ ਕਮਾਈ ਕਰਨ ਲਈ ਗੁਰਬਾਣੀ ਵਿੱਚ ਇਉਂ ਪ੍ਰੇਰਨਾ ਕੀਤੀ ਗਈ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਕੁਰਬਾਣੀ ਤਿੰਨਾ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ। ਇੱਕ ਮਨ ਇੱਕ ਅਰਾਧਨਾ ਬਾਹਰ ਜਾਂਦਾ ਬਰਜ ਰਹਾਵੇ, ਇੱਕ ਮਨ ਜਿਨੇ ਧਿਆਇਆ ਕਾਟੀ ਗਲੋਂ ਤਿਸੈ ਜੰਮ ਫਾਸੀ। ਉੱਪਰਲੇ ਪ੍ਰਵਾਣਾ ਤੋਂ ਸਪਸ਼ਟ ਹੁੰਦਾ ਹੈ ਕਿ ਇਕਾਗਰਤਾ ਜਾਂ ਧਿਆਨ ਸ਼ਬਦ ਦੀ ਕਮਾਈ ਦਾ ਜ਼ਰੂਰੀ ਅੰਗ ਹੈ। ਇਕਾਗਰਤਾ ਜਾਂ ਧਿਆਨ ਸ਼ਬਦ ਦੀ ਕਮਾਈ ਦਾ ਜ਼ਰੂਰੀ ਅੰਗ ਹੈ, ਇਸ ਲਈ ਗੁਰਬਾਣੀ ਜਾਂ ਸ਼ਬਦ ਨੂੰ ਸਮਝ ਕੇ ਧਿਆਨ ਨਾਲ ਸੁਣਨ, ਪੜ੍ਹਨ, ਵਿਚਾਰਨ ਅਤੇ ਗਾਉਣ ਨਾਲ ਹੀ ਸ਼ਬਦ ਸੁਰ ਦਾ ਮੇਲ ਹੋ ਸਕਦਾ ਹੈ। ਸ਼ਬਦ ਦੀ ਵਿਚਾਰ ਭਾਵਨਾ ਅਤੇ ਕਮਾਈ ਨੂੰ ਇੱਕ ਨੁਕਤੇ 'ਤੇ ਟਿਕਾਉਣਾ ਜਾਂ ਇੱਕ ਸੁਰ ਕਰਨਾ ਹੀ ਧਿਆਨ ਅਥਵਾ ਇਕਾਗਰਤਾ ਕਿਹਾ ਜਾਂਦਾ ਹੈ, ਜਿਸ ਨਾਲ ਸ਼ਬਦ ਸੁਰਤ ਲਵਲੀਨ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਇਸ ਅਤ ਸੂਖਮ ਸ਼ਬਦ ਸੁਰ ਦੀ ਕਮਾਈ ਲਈ ਚੇਤਨਤਾ, ਸ਼ਰਧਾ ਭਾਵਨੀ, ਬੇਅੰਤ ਕਾਲਣਾ ਅਤੇ ਸਹੀ ਅਗਵਾਈ ਦੀ ਲੋੜ ਹੈ। ਹਾਂਜੀ, ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਹੈ? ਇਸ ਅਤ ਸੂਖਮ ਸ਼ਬਦ ਸੁਰ ਦੀ ਕਮਾਈ ਲਈ ਚੇਤਨਤਾ, ਸ਼ਰਧਾ ਭਾਵਨੀ, ਬੇਅੰਤ ਕਾਲਣਾ ਅਤੇ ਸਹੀ ਅਗਵਾਈ ਦੀ ਲੋੜ ਹੈ। ਗੁਰਬਾਣੀ ਇਸ ਸ਼ਬਦ ਨੂੰ ਇਕਾਗਰ ਚਿੱਤ ਧਿਆਨ ਨਾਲ ਸੁਣਨ ਦੀ ਮਹਾਨਤਾ ਦਰਸਾਉਣ ਲਈ ਇੱਕ ਉਦਾਹਰਣ ਦਿੱਤਾ ਜਾਂਦਾ ਹੈ। ਆਤਸ਼ੀ ਸ਼ੀਸ਼ੇ ਕਨਵੈਕਸ ਲੈਂਸ ਦੇ ਟੁਕੜੇ ਉੱਤੇ ਸੂਰਜ ਦੀਆਂ ਕਿਰਨਾਂ ਪੈ ਕੇ ਸ਼ੀਸ਼ੇ ਵਿੱਚ ਦੀ ਲੰਘਦੀਆਂ ਹੋਈਆਂ ਲੱਖਾਂ ਕਿਰਨਾਂ ਇਕੱਠੀਆਂ ਅਤੇ ਇਕਾਗਰ ਹੋ ਕੇ ਇੱਕ ਸ਼ਕਤੀਮਾਨ ਗੂੜੀ ਕਿਰਨ ਬਣ ਜਾਂਦੀ। ਇਸ ਗੂੜੀ ਸ਼ਕਤੀਮਾਨ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਦਿੰਦੀ ਹੈ, ਜਦਕਿ ਸਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਹੁੰਦਾ। ਇੱਥੇ ਸ਼ਕਤੀਸ਼ਾਲੀ ਕੇਂਦਰਿਤ ਕਿਰਨ ਵਿੱਚ ਗਰਮੀ ਵੱਧ ਜਾਂਦੀ ਹੈ, ਉੱਥੇ ਇਸ ਕਿਰਨ ਵਿੱਚ ਪ੍ਰਕਾਸ਼ ਵੀ ਬਹੁਤ ਤੇਜ਼ ਹੋ ਜਾਂਦਾ ਹੈ। ਇਵੇਂ ਹੀ ਸ਼ਬਦ ਵਿੱਚ ਸੁਰਤ ਜੋੜਨ ਨਾਲ ਸੁਰਤ ਦੀ ਇਕਾਗਰਤਾ, ਇਕਾਗਰ ਹੋਈ ਦਾਮਨਿਕ ਸ਼ਕਤੀ ਅਤੇ ਅਨੁਭਵੀ ਪ੍ਰਕਾਸ਼ ਦੇ ਤੇਜ਼ ਨਾਲ ਸਾਡੀਆਂ ਖਿੰਡੀਆਂ ਹੋਈਆਂ ਨੀਵੀਆਂ ਰੁਚੀਆਂ ਸੜ ਜਾਂਦੀਆਂ ਹਨ। ਜ਼ਿਆਦਾਤਰ ਜਗਿਆਸੂ ਸ਼ਬਦ ਨੂੰ ਧਿਆਨ ਅਤੇ ਇਕਾਗਰ ਚਿੱਤ ਹੋ ਕੇ ਨਹੀਂ ਪੜ੍ਹਦੇ ਜਾਂ ਸੁਣਦੇ। ਹਾਂਜੀ, ਜ਼ਿਆਦਾਤਰ ਜਗਿਆਸੂ ਸ਼ਬਦ ਨੂੰ ਧਿਆਨ ਅਤੇ ਇਕਾਗਰ ਚਿੱਤ ਹੋ ਕੇ ਨਹੀਂ ਪੜ੍ਹਦੇ ਜਾਂ ਸੁਣਦੇ, ਇਸੇ ਲਈ ਉਹਨਾਂ ਨੂੰ ਸ਼ਬਦ ਦੀਆਂ ਦੈਵੀ ਬਰਕਤਾਂ ਨਸੀਬ ਨਹੀਂ ਹੁੰਦੀਆਂ। ਸ਼ਬਦ ਨੂੰ ਇਕਾਗਰ ਚਿੱਤ ਹੋ ਕੇ ਵਿਚਾਰਨ ਅਤੇ ਸੁਣਨ ਪ੍ਰਤੀ ਗੁਰਬਾਣੀ ਵਿੱਚ ਇਉਂ ਸੇਧ ਪ੍ਰੇਰਨਾ ਅਤੇ ਲਾਭ ਦਰਸਾਏ ਹਨ, ਫਿਰ ਰਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ, ਜਿਨ ਸ਼ਬਦ ਗੁਰੂ ਸੁਣ ਮੰਨਿਆ, ਤਿੰਨ ਮਨ ਧਿਆਇਆ ਹਰ ਸੋਏ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਸ਼ਬਦ ਸੁਣੀਐ ਸ਼ਬਦ ਬੁੱਝੀਐ, ਸੱਚ ਰਹੇ ਲਿਵ ਲਾਏ, ਕੰਨੀ ਸੁਣ ਸੁਣ ਸ਼ਬਦ ਸਲਾਹੀ, ਅੰਮ੍ਰਿਤ ਹਿਰਦੈ ਵਸਾਈ। ਤੀਜਾ ਹੈ ਜੀ ਅਨੁਭਵੀ ਵਿਚਾਰ। ਅਸਲ ਵਿੱਚ ਮਨ ਦੀਆਂ ਬਣੀਆਂ ਨੀਵੀਆਂ ਅਤੇ ਵਿਕਾਰੀ ਰੁਚੀਆਂ ਅਨੁਸਾਰ ਮਨੁੱਖੀ ਸੁਰਤ ਦਿਨ ਰਾਤ ਘਟੀਆ ਕਿਸਮ ਦੇ ਸਵਾਦਾਂ, ਖਿਆਲਾਂ, ਬਲਬਲਿਆਂ, ਦ੍ਰਿਸ਼ਾਂ, ਮਾਇਕੀ ਰੋਲ ਝੋਲੇ ਵਿੱਚ ਖਚਤ ਹੋਈ ਰਹਿੰਦੀ ਹੈ ਇਨਸਾਨੀ ਸੁਰਤ, ਜਿਸ ਕਾਰਨ ਇਨਸਾਨ ਨੂੰ ਸਤਿਗੁਰੂ ਦਾ ਤੱਤ ਸ਼ਬਦ ਸੁਣਾਈ ਨਹੀਂ ਦਿੰਦਾ ਅਤੇ ਨਾ ਹੀ ਮਿੱਠਾ ਲੱਗਦਾ ਹੈ। ਇਸ ਸੱਚਾਈ ਬਾਬਤ ਗੁਰਬਾਣੀ ਇਉਂ ਕਟਾਕ ਕਰਦੀ ਹੈ, ਮਾਇਆਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਝੋਲਾ। ਰੇ ਜਨ ਉਥਾਰੇ ਦੱਬਿਓ, ਸੁੱਤਿਆਂ ਗਈ ਬਿਹਾਏ, ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ, ਅੰਤਰ ਨਾ ਉਪਜਿਓ ਚਾਓ। ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਅਤੇ ਅਗਵਾਈ ਅਥਵਾ ਸਾਧ ਸੰਗਤ ਵਿੱਚ ਸ਼ਬਦ ਦੀ ਸੂਖਮਤਾ, ਬਰੀਕੀ, ਗਹਿਰਾਈ ਅਤੇ ਭਾਵਨਾਵਾਂ ਨੂੰ ਮਾਨਣ ਲਈ, ਸ਼ਬਦ ਸੁਰਤ ਨੂੰ ਸੁਚੇਤ ਅਤੇ ਸਾਵਧਾਨ ਬਣਾਉਣ ਲਈ, ਸ਼ਬਦ ਸੁਰਤ ਦੇ ਅਭਿਆਸ ਲਈ, ਰੋਜ਼ਾਨਾ ਦੇ ਪਾਠ ਕੀਰਤਨ ਨਿਤਨੇਮ ਦਾ ਆਨੰਦ ਮਾਨਣ ਲਈ ਗੁਰਬਾਣੀ ਵਿਚਾਰ ਅਤੇ ਸ਼ਬਦ ਦੀ ਸ਼ਬਦ ਦੀ ਕਮਾਈ ਲਾਜ਼ਮੀ ਹੈ। ਉੱਤਮ ਕਰਨੀ ਸ਼ਬਦ ਵਿਚਾਰ, ਸਾਚੇ ਰਾਤੀ ਗੁਰ ਸ਼ਬਦ ਵਿਚਾਰ, ਅੰਮ੍ਰਿਤ ਪੀਵੈ ਨਿਰਮਲ ਧਾਰ, ਐਨ ਸਰੰਗ ਰਾਤੀ ਜੀਓ ਗੁਰ ਸ਼ਬਦ ਵਿਚਾਰੇ। ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ, ਗੁਰ ਕਾ ਸ਼ਬਦ ਸਹਿਜ ਵਿਚਾਰ, ਗੁਰ ਕੈ ਸ਼ਬਦ ਵਿਚਾਰ ਅਨ ਦਿਨ ਹਰ ਜਪ ਜਾਪਣਾ। ਆਮ ਤੌਰ 'ਤੇ ਬਹੁਤ ਸਾਰੇ ਜਗਿਆਸੂ ਗੁਰਬਾਣੀ ਦੀ ਦਿਮਾਗੀ ਵਿਚਾਰ ਕਰਕੇ ਹੀ ਸੰਤੁਸ਼ਟ ਹਨ। ਆਮ ਤੌਰ 'ਤੇ ਬਹੁਤ ਸਾਰੇ ਜਗਿਆਸੂ ਗੁਰਬਾਣੀ ਦੀ ਦਿਮਾਗੀ ਵਿਚਾਰ ਕਰਕੇ ਹੀ ਸੰਤੁਸ਼ਟ ਹਨ, ਜਿਸ ਕਰਕੇ ਉਹ ਆਤਮਿਕ ਨਾਮ ਰਸ ਤੋਂ ਵਾਂਝੇ ਰਹਿੰਦੇ ਹਨ ਅਤੇ ਨਾ ਹੀ ਉਸ ਨੂੰ ਵਿਚਾਰ ਨੂੰ ਨਾ ਹੀ ਉਹ ਵਿਚਾਰ ਨੂੰ ਜੀਵਨ ਵਿੱਚ ਢਾਲਦੇ ਹਨ। ਅਜਿਹੀ ਕਥਾ ਵਾਰਤਾ ਕੇਵਲ ਦਿਮਾਗੀ ਸ਼ੁਗਲ ਹੀ ਹੁੰਦਾ ਹੈ, ਜਿਸ ਦਾ ਜੀਵਨ ਉੱਤੇ ਕੋਈ ਅਸਰ ਨਹੀਂ ਹੁੰਦਾ। ਜਿਸ ਵਿਚਾਰ ਵੱਲ ਸਤਿਗੁਰੂ ਇਸ਼ਾਰਾ ਕਰਦੇ ਹਨ ਉਹ ਤਾਂ ਅਨੁਭਵੀ ਵਿਚਾਰ ਹੈ। ਗੁਰਬਾਣੀ ਤੁਰੋਂ ਆਤਮਿਕ ਮੰਡਲ ਵਿੱਚੋਂ ਆਈ ਹੈ ਅਤੇ ਇਸ ਵਿੱਚ ਦਰਸਾਏ ਆਤਮਿਕ ਗੁੱਝੇ ਭੇਦ, ਗਿਆਨ, ਨਾਮ ਆਦਿ ਬੁੱਧੀ ਦੀ ਪਕੜ ਤੋਂ ਪਰੇ ਹਨ। ਇਸ ਲਈ ਇਲਾਹੀ ਬਾਣੀ ਜਾਂ ਅਨੁਭਵੀ ਵਿਚਾਰ ਦੁਆਰਾ ਹੀ ਬੁੱਝਿਆ, ਸੀਝਿਆ, ਪਹਿਚਾਣਿਆ, ਚੀਨਿਆ, ਸੁਣਿਆ, ਸਮਝਿਆ, ਕਮਾਇਆ ਜਾ ਸਕਦਾ ਹੈ। ਇਲਾਹੀ ਬਾਣੀ ਜਾਂ ਅਨੁਭਵੀ ਵਿਚਾਰ ਦੁਆਰਾ ਹੀ ਬੁੱਝਿਆ, ਸੀਝਿਆ, ਪਹਿਚਾਣਿਆ, ਚੀਨਿਆ, ਸੁਣਿਆ, ਸਮਝਿਆ, ਕਮਾਇਆ ਜਾ ਸਕਦਾ ਹੈ। ਗੁਰਬਾਣੀ ਦੀ ਅਨੁਭਵੀ ਵਿਚਾਰ ਦੀ ਪ੍ਰਾਪਤੀ ਲਈ ਸ਼ਰਧਾ, ਦ੍ਰਿੜ ਵਿਸ਼ਵਾਸ, ਲਗਨ, ਭਾਵਨਾ, ਇਕਾਗਰਤਾ, ਸਿਮਰਨ, ਸਾਧ ਸੰਗਤ ਅਤੇ ਗੁਰਪ੍ਰਸਾਦ ਦੀ ਲੋੜ ਹੈ। ਅਨੁਭਵੀ ਵਿਚਾਰ ਬਾਰੇ ਗੁਰਬਾਣੀ ਵਿੱਚ ਇਉਂ ਸਪੱਸ਼ਟ ਸੰਕੇਤ ਕੀਤੇ ਗਏ ਹਨ, ਚੀਨਤ ਚੀਤ ਨਿਰੰਜਨ ਲਾਇਆ, ਕਹੁ ਕਬੀਰ ਤੋ ਅਨੁਭਵ ਪਾਇਆ, ਜੀਵਤ ਪਾਵੋ ਮੋਖ ਦੁਆਰ, ਅਨੁਭਵ ਸ਼ਬਦ ਤਤ ਨਿਜ ਸਾਰ, ਗੁਰਪ੍ਰਸਾਦੀ ਜਾਣੀਐ ਤੋ ਅਨੁਭਵ ਪਾਵੇ, ਪੜ੍ਹੀਏ ਗੁਣੀਏ ਨਾਮ ਸਭ ਸੁਣੀਐ, ਅਨੁਭਵ ਪਾਓ ਨ ਦਰਸੈ, ਸ਼ਬਦ ਸੁਰਤ ਲਵਲੀਨ ਹੋਏ, ਅਨੁਭਵ ਅਗੜ ਕੜਾਏ ਗਹਿਣਾ। ਅਸਲ ਵਿੱਚ ਗੁਰਬਾਣੀ ਦੀ ਪਾਰਸ ਕਲਾ ਕੇਵਲ ਅਨੁਭਵੀ ਵਿਚਾਰ ਦੁਆਰਾ ਹੀ ਵਰਤਦੀ ਹੈ। ਹਾਂਜੀ, ਅਸਲ ਵਿੱਚ ਗੁਰਬਾਣੀ ਦੀ ਪਾਰਸ ਕਲਾ ਕੇਵਲ ਅਨੁਭਵੀ ਵਿਚਾਰ ਦੁਆਰਾ ਹੀ ਵਰਤਦੀ ਹੈ। ਚੌਥਾ ਹੈ ਜੀ ਸਾਧ ਸੰਗਤ। ਗੁਰਬਾਣੀ ਦੀ ਪੰਗਤੀ, ਸੰਤੋ ਮੱਖਣ ਖਾਇਆ ਛਾਛ ਪੀਏ ਸੰਸਾਰ ਅਨੁਸਾਰ, ਸ਼ਬਦ ਰੂਪੀ ਦੁੱਧ ਨੂੰ ਬਾਰੰਬਾਰ ਅਨੁਭਵੀ ਵਿਚਾਰ ਦੁਆਰਾ ਰਿੜ ਕੇ ਅਥਵਾ ਅਭਿਆਸ ਕਮਾਈ ਕਰਕੇ ਹੀ ਕੋਈ ਬਿਰਲੇ ਗੁਰਮੁਖ ਜਨ ਮੱਖਣ ਅਥਵਾ ਤਤ ਸ਼ਬਦ ਦਾ ਰਸ ਮਾਣਦੇ ਹਨ। ਇਸ ਲਈ ਸ਼ਬਦ ਦੀ ਕਮਾਈ ਸੂਖਮਤਾ, ਗਹਿਰਾਈ, ਰਸ, ਅਨੁਭਵੀ ਵਿਚਾਰ, ਤਤ ਹਾਸਲ ਕਰਨ ਲਈ ਬਖਸ਼ੇ ਹੋਏ ਗੁਰਮੁਖਾਂ ਦੀ ਸਾਧ ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਅਥਵਾ ਸਾਧ ਸੰਗਤ ਕਰਨੀ ਲਾਜ਼ਮੀ ਹੈ। ਸ਼ਬਦ ਦੀ ਕਮਾਈ ਕਰਨੀ ਜੋ ਕਿ ਲੋਹੇ ਨੂੰ ਚਵਾਉਣ ਦੇ ਬਰਾਬਰ ਹੈ। ਹਾਂਜੀ, ਸ਼ਬਦ ਦੀ ਕਮਾਈ ਕਰਨੀ ਜੋ ਕਿ ਲੋਹੇ ਨੂੰ ਚਵਾਉਣ ਦੇ ਬਰਾਬਰ ਹੈ, ਸਾਧ ਸੰਗਤ ਵਿੱਚ ਬਹੁਤ ਆਸਾਨ ਅਤੇ ਸਵਾਦਲੀ ਬਣ ਜਾਂਦੀ ਹੈ। ਇਸ ਅਸਲੀਅਤ ਨੂੰ ਗੁਰਬਾਣੀ ਵਿੱਚ ਅਤੇ ਭਾਈ ਗੁਰਦਾਸ ਜੀ ਦੀਆਂ ਬਾਰਾਂ ਵਿੱਚ ਇਉਂ ਦਰਸਾਇਆ ਗਿਆ ਹੈ, ਸਾਧ ਕੈ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਸੰਗਤ ਗੁਰ ਸ਼ਬਦ ਬਸੰਦਾ, ਸਾਧ ਸੰਗਤ ਗੁਰ ਸ਼ਬਦ ਬਿਲੋਬੈ, ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਸਮਸਰ ਪ੍ਰਵਾਣਾ। ਪੰਜਵਾਂ ਹੈ ਜੀ ਬਿਸਮਾਦੀ ਸਿਫ ਸਲਾਹ ਅਤੇ ਪ੍ਰੇਮਾ ਭਗਤੀ। ਗੁਰਬਾਣੀ ਵਿੱਚ ਸਿਫ ਸਲਾਹ ਦੀ ਬਾਬਤ ਇਉਂ ਦਰਸਾਇਆ ਗਿਆ ਹੈ, ਗੁਰ ਕੈ ਸ਼ਬਦ ਸਲਾਹਣਾ ਘਾਟ ਘਾਟ ਅਡੀਠ ਅਡੀਠ, ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੈ। ਗੁਰ ਕੈ ਸ਼ਬਦ ਸਲਾਹੀਐ ਅੰਤਰ ਪ੍ਰੇਮ ਪਿਆਰ। ਗੁਰਬਾਣੀ ਅਤੇ ਗੁਰ ਸ਼ਬਦ ਵਿੱਚ ਪ੍ਰਭੂ ਦੀ ਸਿਫਤ ਅਤੇ ਪ੍ਰੇਮਾ ਭਗਤੀ ਦੇ ਅਥਾਹ ਅਤੇ ਅਮੁੱਕ ਖਜ਼ਾਨੇ ਮੌਜੂਦ ਹਨ। ਸਤਿਗੁਰਾਂ ਨੇ ਪ੍ਰਭੂ ਨੂੰ ਮਿਲਣ ਲਈ ਕੇਵਲ ਉਸਦੀ ਸਿਫਤ ਸਲਾਹ ਅਤੇ ਪ੍ਰੇਮਾ ਭਗਤੀ ਹੀ ਮੁੱਖ ਸਾਧਨ ਦੱਸੇ ਹਨ। ਅਸਲ ਵਿੱਚ ਪ੍ਰਭੂ ਦੀ ਸਿਫਤ ਸਲਾਹ ਦੁਆਰਾ ਹੀ ਪ੍ਰਭੂ ਦੀ ਨਿਰਮਲ ਭੈ ਭਾਵਨੀ ਅਤੇ ਫਿਰ ਪ੍ਰਭੂ ਪ੍ਰੇਮ ਉਪਜਦਾ ਹੈ। ਪ੍ਰਭੂ ਦੀ ਸਿਫਤ ਸਲਾਹ ਦੁਆਰਾ ਹੀ ਪ੍ਰਭੂ ਦੀ ਨਿਰਮਲ ਭੈ ਭਾਵਨੀ ਅਤੇ ਪ੍ਰਭੂ ਪ੍ਰੇਮ ਉਪਜਦਾ ਹੈ। ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ। ਭੈ ਬਿਨ ਭਗਤ ਨਾ ਹੋਵਈ ਨਾਮ ਨਾ ਲੱਗੈ ਪਿਆਰ। ਭੈ ਬਿਨ ਭਗਤ ਨਾ ਹੋਈ ਕਭੀ ਭੈ ਭਾਏ ਭਗਤ ਸਵਾਰੀ। ਭੈ ਤੇ ਬੈਰਾਗ ਉਪਜੈ ਹਰ ਖੋਜਤ ਫਿਰਨਾ। ਉੱਪਰਲੇ ਗੁਰਬਾਣੀ ਦੇ ਵਿਚਾਰਾਂ ਤੋਂ ਸਪਸ਼ਟ ਹੈ ਕਿ ਪ੍ਰਭੂ ਨੂੰ ਅੰਤਰਜਾਮੀ ਸਰਵ ਵਿਆਪਕ ਹਾਜ਼ਰਾ ਹਜ਼ੂਰ ਸਰਵ ਸਮਰੱਥ ਆਦਿ ਜਾਣ ਕੇ ਉਸ ਦੀ ਸਿਫਤ ਸਲਾਹ ਕਰਨ ਨਾਲ ਪ੍ਰਭੂ ਦਾ ਨਿਰਮਲ ਭੈ ਹਿਰਦੇ ਵਿੱਚ ਵੱਸਦਾ ਹੈ ਅਤੇ ਭੈ ਭਾਵਨੀ ਤੋਂ ਪ੍ਰੇਮ ਉਤਪੰਨ ਹੁੰਦਾ ਹੈ। ਇਸ ਲਈ ਪ੍ਰਭੂ ਦੀ ਸਿਫਤ ਸਲਾਹ ਅਤੇ ਪ੍ਰੇਮਾ ਭਗਤੀ ਹੀ ਸ਼ਬਦ ਦੀ ਕਮਾਈ ਅਤੇ ਪ੍ਰਭੂ ਪ੍ਰਾਪਤੀ ਦੇ ਮੁੱਖ ਸਾਧਨ ਹਨ। ਨਾਨਕ ਸੱਚ ਸਲਾਹੇ ਪੂਰਾ ਪਾਇਆ ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕੈ ਗੁਣੀ ਸਮਾਵਣਿਆ। ਨਾਨਕ ਨਾਮ ਨਿਰੰਜਣ ਜਾਣੋ ਕਿੰਨੀ ਭਗਤ ਪ੍ਰੇਮ ਲਿਵਲਾਈ। ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਜਦ ਅਸੀਂ ਕਿਸੇ ਗੁਰਮੁਖ ਪਿਆਰੇ ਨੂੰ ਪਿਆਰ ਅਤੇ ਸ਼ਰਧਾ ਭਾਵਨੀ ਨਾਲ ਯਾਦ ਕਰਦੇ ਹਾਂ ਅਤੇ ਉਸਦੇ ਗੁਣਾਂ ਦੀ ਵਡਿਆਈ ਕਰਦੇ ਹਾਂ ਤਾਂ ਅਸੀਂ ਉਸ ਗੁਰਮੁਖ ਦੀ ਸੰਗਤ ਕਰਦੇ ਹੁੰਦੇ ਹਾਂ ਅਤੇ ਉਸਦੇ ਦੈਵੀ ਗੁਣ ਗ੍ਰਹਿਣ ਕਰਦੇ ਹਾਂ। ਇਸੇ ਕਰਕੇ ਪਰਮਾਤਮਾ ਦੇ ਗੁਣ ਗਾਉਣ ਅਤੇ ਸਿਫਤ ਸਲਾਹ ਕਰਨ ਨਾਲ ਅਸੀਂ ਪ੍ਰਭੂ ਦੀ ਸੰਗਤ ਕਰਦੇ ਹਾਂ ਅਤੇ ਪ੍ਰਭੂ ਦੇ ਇਲਾਹੀ ਗੁਣ ਗ੍ਰਹਿਣ ਕਰਦੇ ਹਾਂ। ਵਾਹੋ ਵਾਹੋ ਕਰਤਿਆਂ ਹਰ ਸਿਉਂ ਲਿਵਲਾਏ ਵਾਹੋ ਵਾਹੋ ਕਰਮੀ ਬੋਲੇ ਬੁਲਾਏ। ਵਾਹੋ ਵਾਹੋ ਬਾਣੀ ਸੱਚ ਹੈ ਗੁਰਮੁਖ ਲੱਦੀ ਪਾਲ। ਵਾਹੋ ਵਾਹੋ ਸ਼ਬਦ ਹੈ ਉਚਰੈ ਵਾਹੋ ਵਾਹੋ ਹਿਰਦੈ ਨਾਲ। ਵਾਹੋ ਵਾਹੋ ਕਰਤਿਆਂ ਹਰ ਪਾਇਆ ਸਹਿਜੇ ਗੁਰਮੁਖ ਪਾਲ। ਗੁਰਮੁਖ ਅੰਮ੍ਰਿਤ ਪੀਵਣਾ ਵਾਹੋ ਵਾਹੋ ਕਰੇ ਲਿਵ ਲਾਏ। ਵਾਹੋ ਵਾਹੋ ਗੁਰਮੁਖ ਨਿਤ ਸਭ ਕਰੋ ਗੁਰ ਪੂਰੇ ਵਾਹੋ ਵਾਹੋ ਭਾਵੈ। ਸਭ ਸੁਰ ਦੀ ਕਮਾਈ ਲਈ ਪ੍ਰਭੂ ਦੇ ਗੁਣ ਗਾਉਣੇ ਅਥਵਾ ਕੀਰਤ ਕਰਨਾ ਕੀਰਤਨ ਕਰਨਾ ਅਤਿਅੰਤ ਸਹਾਇਕ ਹੈ। ਹਾਂਜੀ, ਸ਼ਬਦ ਸੁਰ ਦੀ ਕਮਾਈ ਲਈ ਪ੍ਰਭੂ ਦੇ ਗੁਣ ਗਾਉਣੇ ਅਥਵਾ ਕੀਰਤਨ ਕਰਨਾ ਅਤਿਅੰਤ ਸਹਾਇਕ ਹੈ। ਬਿਸਮਾਦੀ ਸਿਫਤ ਅਤੇ ਪ੍ਰਭੂ ਪ੍ਰੇਮ ਦਾ ਰਸ ਅਨੁਭਵ ਕਰਨ ਨਾਲ ਜਗਿਆਸੂ ਨੂੰ ਆਪਣੀ ਨਿੱਜੀ ਹਸਤੀ ਜਾਂ ਵਡਿਆਈ ਫੋਕੀ ਅਤੇ ਫਜ਼ੂਲ ਭਾਸਣ ਲੱਗ ਜਾਂਦੀ ਹੈ। ਜਿਸ ਤਰ੍ਹਾਂ ਮਾਂ ਬੱਚੇ ਦੇ ਤੀਬਰ ਪਿਆਰ ਵਿੱਚ ਉਸਦੀ ਸਿਫਤ ਸਲਾਹ ਕਰਦੀ ਨਹੀਂ ਥੱਕਦੀ, ਉਸੇ ਤਰ੍ਹਾਂ ਗੁਰਮੁਖ ਜਨ ਆਪਣੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨਹੀਂ ਰੱਜਦੇ। ਜਨ ਨਾਨਕ ਸਲਾਹੇ ਨਾ ਰੱਜੈ ਤੁਧ ਕਰਤੇ ਤੂੰ ਹਰ ਸੁੱਖ ਦਾਤਾ ਵਡਨ। ਜਿਉਂ ਜਿਉਂ ਸਿਫਤ ਸਲਾਹ ਦਾ ਰਸ ਆਉਂਦਾ ਹੈ ਪ੍ਰਭੂ ਦੀ ਵੱਧ ਤੋਂ ਵੱਧ ਸਿਫਤ ਕਰਨ ਦਾ ਚਾਉ ਪੈਦਾ ਹੁੰਦਾ ਹੈ। ਇਸ ਤਰ੍ਹਾਂ ਪ੍ਰਭੂ ਦਾ ਨਿਰਮਲ ਭੈ ਅਤੇ ਪ੍ਰੇਮ ਵੀ ਨਾਲ ਨਾਲ ਵਧਦੇ ਜਾਂਦੇ ਹਨ। ਪ੍ਰਭੂ ਤੇ ਉਸਦੀ ਕੁਦਰਤ ਬੇਅੰਤ ਹੈ, ਇਸ ਲਈ ਇਲਾਹੀ ਮੰਡਲ ਦੀ ਅਸਚਰਜਤਾ ਅਤੇ ਪ੍ਰੇਮ ਰਸ ਵੀ ਅਥਾਹ ਅਪਾਰ ਨਿਤ ਨਵਾਂ ਅਤੇ ਨਿਹੋ ਨਵੇਲਾ ਹੈ। ਉਹ ਨਿਹੋ ਨਵੇਲਾ ਆਪਣੇ ਪ੍ਰੀਤਮ ਸਿਉਂ ਲਾਗ ਰਹੇ ਸਹਿ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਮਹਾਂ ਮੰਗਲ ਰਹਿਸਤੀਆ ਫਿਰ ਦਿਆਲ ਸਦ ਨਵਰੰਗੀਆ। ਸ਼ਬਦ ਸੁਰਤ ਪ੍ਰਚਾਇਕ ਹੈ ਨਿਤ ਨਿਹੋ ਨਵੇਲਾ। ਐਸੀ ਰੱਬੀ ਬਿਸਮਾਦ ਅਤੇ ਇਲਾਹੀ ਪ੍ਰੇਮ ਰਸ ਦੇ ਅਹਿਲਾਦ ਵਿੱਚ ਮਾਇਆ ਦੀ ਹੋਂਦ ਅਤੇ ਦੁਨੀਆ ਦਾ ਮੋਹ ਆਪਣੇ ਆਪ ਹੀ ਅਲੋਪ ਹੋ ਜਾਂਦੇ ਹਨ। ਹਾਂਜੀ, ਐਸੀ ਰੱਬੀ ਬਿਸਮਾਦ ਅਤੇ ਇਲਾਹੀ ਪ੍ਰੇਮ ਰਸ ਦੇ ਅਹਿਲਾਦ ਵਿੱਚ ਮਾਇਆ ਦੀ ਹੋਂਦ ਅਤੇ ਦੁਨੀਆ ਦਾ ਮੋਹ ਆਪਣੇ ਆਪ ਹੀ ਅਲੋਪ ਹੋ ਜਾਂਦੇ ਹਨ। ਇਸੇ ਤਰ੍ਹਾਂ ਸ਼ਬਦ ਸੁਰਤ ਵਿੱਚ ਲਿਵਲੀਨ ਹੋਣ ਨਾਲ ਮਨ, ਬੁੱਧੀ, ਅਹੰਕਾਰ ਅਥਵਾ ਮਾਇਕੀ ਮੰਡਲ ਦੀ ਸਾਰੀ ਕੁਦਰਤ ਹੀ ਛਾਈ ਮਾਈ ਹੋ ਜਾਂਦੀ ਹੈ। ਇੱਥੋਂ ਤਾਈਂ ਕਿ ਮਾਨਸਿਕ ਹਾਲਤ ਦਾ ਵੀ ਅਭਾਵ ਹੋ ਜਾਂਦਾ ਹੈ। ਅਗਲਾ ਹੈ ਜੀ ਛੇਵਾਂ, ਬਾਰੰਬਾਰ ਅਭਿਆਸ। ਜਨਮਾਂ ਜਨਮਾਂ ਤੋਂ ਸਾਡੀ ਸੁਰਤ ਮਾਇਆ ਦੇ ਬਹੁ ਰੰਗਾਂ ਵਿੱਚ ਪ੍ਰਵਿਰਤ ਹੋ ਕੇ ਰਸ ਲੈਣ ਲਈ ਵਿਚਿੱਤਰਤਾ, ਨਵੀਨਤਾ, ਭਿੰਨਤਾ, ਬਖਰੇਵਾਂ ਲੋੜਦੀ ਹੈ ਅਤੇ ਇਸੇ ਮਨਮੋਹਣੀ ਮਾਇਆ ਵਿੱਚ ਖਚਤ ਰਹਿੰਦੀ ਹੈ। ਮਾਇਆ ਵਿਆਪਤ ਬਹੁ ਪ੍ਰਕਾਰੀ, ਮਾਇਆ ਚਿੱਤਰ ਵਿਚਿੱਤਰ ਵਿਮੋਹਤ, ਬਿਰਲਾ ਬੂਝੈ ਕੋਈ, ਤ੍ਰਿਸ਼ਨ ਨਾ ਬੂਝੀ ਬਹੁ ਰੰਗ ਮਾਇਆ। ਇਸ ਲਈ ਸਤਿਗੁਰਾਂ ਨੇ ਸਾਡੀ ਸੁਰਤ ਨੂੰ ਅਨੇਕਾਂ ਮਾਇਕੀ ਰਸਾਂ ਤੋਂ ਮੋੜਨ ਲਈ ਪ੍ਰਭੂ ਦੀ ਅਨੰਤ ਤਰੰਗਾਂ ਵਾਲੀ ਰਸੀਲੀ ਅਤੇ ਬਿਸਮਾਦ ਦੀ ਸਿਫ ਸਲਾਹ ਅਤੇ ਨਿੱਤ ਨਵੀਂ ਅਤੇ ਰੰਗੀਲੀ ਪ੍ਰੇਮਾ ਭਗਤੀ ਦੇ ਅਭਿਆਸ ਦੇ ਬਾਰੰਬਾਰ ਅਭਿਆਸ ਦੁਆਰਾ ਸੁਰਤ ਨੂੰ ਨਵੀਂ, ਉਚੇਰੀ, ਰਸੀਲੀ, ਅਨਹਦ, ਅਚਰਜ ਜੀਵਨ ਸੇਧ ਵੱਲ ਤੋਰਿਆ ਹੈ। ਦੂਜੇ ਲਫਜ਼ਾਂ ਵਿੱਚ ਸ਼ਬਦ ਸੁਰ ਦੇ ਅਭਿਆਸ ਨਾਲ ਸੁਰਤ ਮਾਇਕੀ ਰਸਾਂ ਕਸਾਂ ਵਿੱਚੋਂ ਨਿਕਲ ਜਾਂਦੀ ਹੈ। ਹਾਂਜੀ, ਸ਼ਬਦ ਸੁਰ ਦੇ ਅਭਿਆਸ ਨਾਲ ਸੁਰਤ ਮਾਇਕੀ ਰਸਾਂ ਕਸਾਂ ਵਿੱਚੋਂ ਨਿਕਲ ਜਾਂਦੀ ਹੈ, ਮਾਨਸਿਕ ਸੁੰਨ ਜਾਂ ਛੂਨ ਵਿੱਚੋਂ ਨਿਕਲ ਕੇ ਪ੍ਰਭੂ ਦੀ ਬਿਸਮਾਦੀ ਸਿਫਤ, ਪ੍ਰੇਮ ਸਵੈਪਨਾ, ਚੁੱਪ ਪ੍ਰੀਤ, ਸ਼ੁਕਰ, ਅਰਦਾਸ, ਭੈ ਭਾਵਨੀ, ਬੈਰਾਗ ਦੇ ਇਲਾਹੀ ਮੰਡਲ ਦੇ ਅਨੁਭਵੀ ਬਲਬਲਿਆਂ ਵਿੱਚ ਉਡਾਰੀਆਂ ਲਾਉਂਦੀ। ਬਾਰੰਬਾਰ ਅਭਿਆਸ ਸ਼ਬਦ ਦੀ ਕਮਾਈ ਦਾ ਇੱਕ ਬਹੁਤ ਜ਼ਰੂਰੀ ਅੰਗ ਹੈ। ਹਾਂਜੀ, ਬਾਰੰਬਾਰ ਅਭਿਆਸ ਸ਼ਬਦ ਦੀ ਕਮਾਈ ਦਾ ਇੱਕ ਬਹੁਤ ਜ਼ਰੂਰੀ ਅੰਗ ਹੈ, ਜਿਸ ਤੋਂ ਅੱਜ ਕੱਲ੍ਹ ਦੇ ਸਿਆਣੇ ਜਗਿਆਸੂ ਬਹੁਤ ਕੰਨੀ ਕਤਰਾਉਂਦੇ ਹਨ, ਕਿਉਂਕਿ ਇਸ ਵਿੱਚ ਬਹੁਤ ਘਾਲਣਾ, ਧੀਰਜ ਅਤੇ ਸ਼ਰਧਾ ਲੋੜੀਂਦੀ ਹੈ ਅਤੇ ਅਲੂਣੀ ਸਿੱਲ ਚੱਟਣ ਦੀ ਨਿਆਈ ਹੈ। ਖਿੰਡੇ ਹੋਏ ਤਰਸ਼ਾਲੂ ਮਨ ਨੂੰ ਟਿਕਾਉਣ ਦਾ ਇੱਕੋ ਇੱਕ ਸਾਧਨ ਭਾਵਨਾ ਸਹਿਤ ਸ਼ਬਦ ਦਾ ਬਾਰੰਬਾਰ ਅਭਿਆਸ ਹੈ, ਜਿਸ ਦੀ ਮਹਾਨਤਾ ਅਤੇ ਵਿਧੀ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਇੱਕ ਦੂਜੀ ਬੋਲ ਲੱਖ ਹੋਵੇ, ਲੱਖ ਹੋਵੇ ਲੱਖ ਬੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਉਚਰੋ ਰਾਮ ਨਾਮ ਲੱਖ ਵਾਰੀ, ਬਾਰੰਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤਰਪੀਐ, ਬਾਰ ਬਾਰ ਹਰ ਕੇ ਗੁਣ ਗਾਵੋ, ਗੁਰਗਮ ਭੇਦ ਸੋ ਹਰ ਕਾ ਪਾਵੋ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕੈ ਇਹ ਆਧਾਰ। ਵੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਅਧਿਆਤਮਿਕ ਜਗਿਆਸੂ ਮਾਨਸਿਕ ਸੁੰਨ ਜਾਂ ਛੂਨ ਨੂੰ ਹੀ ਨਾਮ ਸਿਮਰਨ ਦੀ ਅੰਤਮ ਮੰਜ਼ਿਲ ਅਥਵਾ ਪੂਰਨ ਪ੍ਰਾਪਤੀ ਮੰਨ ਕੇ ਸੰਤੁਸ਼ਟ ਹਨ। ਐਸੇ ਜਗਿਆਸੂਆਂ ਕੋਲੋਂ ਭੁੱਲ ਇਹ ਹੁੰਦੀ ਹੈ ਕਿ ਉਹ ਕਿਸੇ ਮੰਤਰ ਦਾ ਭਾਵਨਾਹੀਣ ਫੋਕਾ ਰਟਨ ਕਰਦੇ ਰਹਿੰਦੇ ਹਨ। ਉੱਪਰਲੀ ਵਿਚਾਰ ਦੀ ਗੁਰਬਾਣੀ ਇਉਂ ਪੁਸ਼ਟੀ ਕਰਦੀ ਹੈ, ਸੁਨੋ ਸੁਨ ਕਹੇ ਸਭ ਕੋਈ, ਅਨਹਦ ਸੁਨ ਕਹਾਂ ਤੇ ਹੋਈ, ਨੌ ਸਰ ਸੁਭਰ ਦਸਵੇਂ ਪੂਰੇ, ਤੈ ਅਨਹਦ ਸੁਨ ਬਜਾਵੇ ਤੂਰੇ, ਸੱਚੇ ਰਾਚੇ ਦੇਖ ਹਜੂਰੇ, ਘੱਟ ਘੱਟ ਸਾਚ ਰਿਹਾ ਭਰਪੂਰੇ, ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਏ ਸੱਚ ਸੋਏ। ਜੋਗੀ ਮਨ ਨੂੰ ਵਿਕਾਰੀ ਚੇਸ਼ਟਾ ਤੋਂ ਖਾਲੀ ਕਰਨ ਦੀ ਹਾਲਤ ਨੂੰ ਸੁਨ ਜਾਂ ਅਨਹਦ ਸੁਨ ਕਹਿੰਦੇ ਹਨ। ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਕਿ ਇਸ ਸੁਨ ਦੀ ਜਗ੍ਹਾ ਨੌਵਾਂ ਗੋਲਕਾਂ ਅਤੇ ਬਿਰਤੀਆਂ ਨੂੰ ਦੈਵੀ ਗੁਣਾਂ ਅਤੇ ਬਲਬਲਿਆਂ ਨਾਲ ਭਰਪੂਰ ਕਰਨਾ ਹੈ। ਹਾਂਜੀ, ਜੋਗੀ ਮਨ ਨੂੰ ਵਿਕਾਰੀ ਚੇਸ਼ਟਾ ਤੋਂ ਖਾਲੀ ਕਰਨ ਦੀ ਹਾਲਤ ਨੂੰ ਸੁਨ ਜਾਂ ਅਨਹਦ ਸੁਨ ਕਹਿੰਦੇ ਹਨ। ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਸਮਝਾਇਆ ਕਿ ਇਸ ਸੁਨ ਦੀ ਜਗ੍ਹਾ ਨੌਵਾਂ ਗੋਲਕਾਂ ਅਤੇ ਬਿਰਤੀਆਂ ਨੂੰ ਦੈਵੀ ਗੁਣਾਂ ਅਤੇ ਬਲਬਲਿਆਂ ਨਾਲ ਭਰਪੂਰ ਕਰਨਾ ਹੈ। ਇਸ ਹਾਲਤ ਵਿੱਚ ਸੁਨ ਦੀ ਜਗ੍ਹਾ ਸੁਰਤ ਵਿੱਚ ਆਤਮ ਮੰਡਲ ਦਾ ਰਸੀਲਾ ਸੰਗੀਤ ਸੁਣਾਈ ਦਿੰਦਾ ਹੈ, ਭਾਵ ਆਤਮਿਕ ਆਨੰਦ ਪ੍ਰਗਟ ਹੁੰਦਾ ਹੈ। ਸੁਰਤ ਪਰਮਾਤਮਾ ਦੇ ਹਾਜ਼ਰ ਨਾਜ਼ਰ ਪ੍ਰਤੱਖ ਦਰਸ਼ਨ ਕਰਦੀ ਹੈ, ਸ਼ਬਦ ਦਾ ਅਨੁਭਵੀ ਅਰਥ ਬੁੱਝ ਲਈਦਾ ਹੈ ਅਤੇ ਜਿਸ ਤੱਤ ਵੱਲ ਸ਼ਬਦ ਸੰਕੇਤ ਕਰਦਾ ਹੈ ਉਹ ਪ੍ਰਗਟ ਪਹਾਰੇ ਹੋ ਜਾਂਦਾ ਹੈ। ਮਾਇਰੀ ਪੇਖ ਰਹੀ ਬਿਸਮਾਦ, ਅਨਹਦ ਧੁਨੀ ਮੇਰਾ ਮਨ ਮੋਹਿਓ, ਅਚਰਜ ਤਾਂ ਕੇ ਸਵਾਦ। ਸੁਣੋ ਲੋਕਾ, ਮੈਂ ਪ੍ਰੇਮ ਰਸ ਪਾਇਆ, ਦੁਰਜਨ ਮਾਰੇ ਬੈਰੀ ਸਿੰਗਾਰੇ, ਸਤਿਗੁਰ ਮੋਹ ਕੋ ਹਰ ਨਾਮ ਦਿਵਾਇਆ। ਦੂਜੇ ਪਾਸੇ ਜੋਗੀਆਂ ਦੀ ਰਸਹੀਣ ਅਤੇ ਅਪੁਰ ਸੁਣ ਕੇਵਲ ਸਰੀਰਕ ਸਮਾਧੀ ਦੌਰਾਨ ਹੀ ਕਾਇਮ ਰਹਿੰਦੀ ਹੈ। ਜਾਗਰਤ ਅਵਸਥਾ ਵਿੱਚ ਐਸੀ ਸੁਣ ਦਾ ਕੋਈ ਅਰਥ ਜਾਂ ਲਾਭ ਨਹੀਂ ਹੁੰਦਾ। ਅਗਲਾ ਹੈ ਸੱਤਵਾਂ, ਮਨ ਨੂੰ ਖੋਜਣਾ। ਸਧਾਰਨ ਮਨੁੱਖ ਦਾ ਮਾਇਕੀ ਅਤੇ ਸੰਸਾਰਕ ਜੀਵਨ ਬਾਹਰਮੁਖੀ ਬਿਰਤੀ ਵਾਲਾ ਹੋਣ ਕਰਕੇ ਉਹ ਧਾਰਮਿਕ ਜਾਂ ਆਤਮਿਕ ਸਾਧਨਾ ਨੂੰ ਵੀ ਦਿਮਾਗੀ ਪੱਧਰ ਦੀ ਬਾਹਰਲੀ ਖੋਜ ਪੜਤਾਲ ਦਾ ਵਿਸ਼ਾ ਸਮਝ ਬੈਠਦਾ ਹੈ। ਇਹੋ ਹੀ ਸਭ ਤੋਂ ਵੱਡਾ ਭੁਲੇਖਾ ਹੈ। ਸ਼ਬਦ ਜਾਂ ਸਾਡੇ ਅੰਤਰ ਆਤਮੇ ਵੱਸਦਾ ਹੈ, ਸ਼ਬਦ ਤਾਂ ਸਾਡੇ ਅੰਤਰ ਆਤਮੇ ਵੱਸਦਾ ਹੈ ਅਤੇ ਇਸ ਦੀ ਖੋਜ ਵੀ ਅੰਤਰਮੁਖੀ ਸ਼ਬਦ ਕਮਾਈ ਦੁਆਰਾ ਹੀ ਹੋ ਸਕਦੀ ਹੈ। ਸਭ ਕੁਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੈ ਸੋ ਪਰਮ ਭਲਾਹੀ, ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ। ਅਸਲ ਵਿੱਚ ਸਾਡਾ ਮਨ ਜਨਮਾਂ ਜਮਾਂਤਰਾਂ ਤੋਂ ਮਾਇਆ ਅਤੇ ਵਿਕਾਰਾਂ ਦੇ ਪ੍ਰਭਾਵ ਵਿੱਚ ਅਨੇਕਾਂ ਦਿਸ਼ਾਵਾਂ ਵੱਲ ਭਟਕਦਾ ਰਹਿੰਦਾ ਹੈ। ਭਟਕਦੇ ਮਨ ਨੂੰ ਵੱਸ ਕਰਨ ਨਾਲ ਹੀ ਪ੍ਰਭੂ ਮਿਲ ਪੈਂਦਾ ਹੈ। ਗੁਰਬਾਣੀ ਇਸ ਵਿਚਾਰ ਨੂੰ ਇਉਂ ਦਰਸਾਉਂਦੀ ਹੈ, ਜਿੱਚਰ ਇਹ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਅਹੰਕਾਰ, ਸ਼ਬਦੇ ਸਾਧ ਨਾ ਆਵਈ, ਨਾਮ ਨਾ ਲੱਗੈ ਪਿਆਰ। ਸਾਧੋ ਇਹ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਮਨੁਆ ਜੀਤੇ ਹਰ ਮਿਲੈ ਤੇ ਸੂਰਤਣ ਵੇਸ। ਇਸੇ ਲਈ ਗੁਰਬਾਣੀ ਬਾਰੰਬਾਰ ਮਨ ਨੂੰ ਖੋਜਣ, ਮਨ ਨੂੰ ਪੜ੍ਹਨ, ਮਨ ਨੂੰ ਘੜਨ, ਮਨ ਨੂੰ ਮਾਰਨ ਦਾ ਉਪਦੇਸ਼ ਦਿਲਾਉਂਦੀ ਹੈ। ਪਰ ਅਫਸੋਸ ਹੈ ਕਿ ਬਹੁਤ ਸਾਰੀ ਦੁਨੀਆ ਬਾਹਰਲੇ ਸਰੀਰਕ ਅਤੇ ਭਾਵਨਾ ਰਹਿਤ ਕਰਮਕਾਂਡਾਂ ਵਿੱਚ ਹੀ ਸੰਤੁਸ਼ਟ ਅਤੇ ਮਸਤ ਹੈ। ਮਨ ਜਾਂ ਦਿਲ ਦੀ ਖੋਜ ਕਰਨ ਲਈ ਗੁਰਬਾਣੀ ਵਿੱਚ ਇਉਂ ਪ੍ਰੇਰਨਾ ਕੀਤੀ ਗਈ ਹੈ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌਨਿਦ ਪਾਈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਜਿੰਨੀ ਅੰਦਰ ਭਾਲਿਆ ਗੁਰ ਸ਼ਬਦ ਸੁਹਾਵੈ, ਹਰ ਮੰਦਰ ਸ਼ਬਦ ਹੈ ਖੋਜੀਐ, ਹਰ ਨਾਮੋ ਲਿਹੋ ਸਮਾਲ। ਜਨ ਨਾਨਕ ਬਿਨ ਆਪਾ ਚੀਨੈ, ਮਿਟੇ ਨਾ ਭਰਮ ਕੀ ਕਾਈ। ਪੰਡਤ ਇਸ ਮਨ ਕਾ ਕਰੋ ਵਿਚਾਰ, ਅਵਰ ਕੇ ਬਹੁਤਾ ਪੜੇ ਉਠਾਵੈ ਭਾਰ। ਮਨ ਕੀ ਪੱਤਰੀ ਬਚਣੀ, ਸੁਖੀ ਹੂੰ ਸੁਖ ਸਾਰ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਕੂਟਨ ਸੋਏ ਜੋ ਮਨ ਕੋ ਕੂਟੈ, ਮਨ ਕੂਟੈ ਤੋ ਜਮ ਤੇ ਛੂਟੈ। ਮਨ ਮਰੈ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਇਹ ਮਨ ਮਰੈ ਦਾਰੂ ਜਾਣੇ ਕੋਏ, ਮਨ ਸ਼ਬਦ ਮਰੈ ਬੁਝੈ ਜਨ ਸੋਏ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇ। ਭਗਤ ਸ਼ੇਖ ਫਰੀਦ ਜੀ ਦੀ ਉੱਪਰਲੀ ਪੰਕਤੀ ਅਨੁਸਾਰ ਆਧੁਨਿਕ ਮਨੁੱਖ ਅਕਲ ਲਤੀਫ ਦੀ ਅਤਿਅੰਤ ਬਰੀਕ ਅਤੇ ਵਿਸ਼ਾਲ ਬੁੱਧੀ ਜੇ ਭਟਕਦੇ ਮਨ ਨੂੰ ਖੋਜਣ ਅਤੇ ਘੜਨ ਲਈ ਵਰਤੀ ਜਾਏ ਤਾਂ ਇਹ ਇਨਸਾਨ ਦੇ ਬਾਹਰਮੁਖੀ ਮਾਇਕੀ ਜੀਵਨ ਨੂੰ ਬਦਲ ਕੇ ਅੰਤਰਮੁਖੀ ਅਤੇ ਆਤਮ ਪ੍ਰਾਇਣ ਬਣਾ ਸਕਦੀ ਹੈ। ਮਨ ਨੂੰ ਖੋਜਣ ਲਈ ਸ਼ਬਦ ਸੁਰ ਦੁਆਰਾ ਲਗਾਤਾਰ ਭਾਵਨਾ ਸਹਿਤ ਅੰਤਰਮੁਖੀ ਸਿਮਰਨ ਕਰਨਾ ਲਾਜ਼ਮੀ ਹੈ। ਹਾਂਜੀ, ਮਨ ਨੂੰ ਖੋਜਣ ਲਈ ਸ਼ਬਦ ਸੁਰ ਦੁਆਰਾ ਲਗਾਤਾਰ ਭਾਵਨਾ ਸਹਿਤ ਅੰਤਰਮੁਖੀ ਸਿਮਰਨ ਕਰਨਾ ਲਾਜ਼ਮੀ ਹੈ। ਸ਼ਬਦ ਸੁਰਤ ਲਿਵ ਸਾਧ ਸੰਗ, ਗੁਰ ਕਿਰਪਾ ਤੇ ਅੰਦਰ ਆਣੇ। ਇੱਕ ਮਨ ਇੱਕ ਅਰਾਧਨਾ, ਬਾਹਰ ਜਾਂਦਾ ਵਰਜ ਰਹਾ ਵੈ। ਸੇ ਵਡਭਾਗੀ ਜਿਨ ਸ਼ਬਦ ਪਛਾਣਿਆ, ਬਾਹਰ ਜਾਂਦਾ ਘਰ ਮੈਂ ਆਣਿਆ। ਗੁਰ ਕੈ ਸ਼ਬਦ ਅੰਤਰ ਬ੍ਰਹਮ ਪਛਾਣ, ਤਾਂ ਤੇ ਮਨ ਨੂੰ ਨਿਰੰਤਰ ਖੋਜਣ ਦੇ ਨਾਲ ਮਨ ਦੀ ਭਟਕਣਾ ਦੀ ਸੋਝੀ ਹੁੰਦੀ ਹੈ। ਹਾਂਜੀ, ਤਾਂ ਤੇ ਮਨ ਨੂੰ ਨਿਰੰਤਰ ਖੋਜਣ ਦੇ ਨਾਲ ਮਨ ਦੀ ਭਟਕਣਾ ਦੀ ਸੋਝੀ ਹੁੰਦੀ ਹੈ। ਤ੍ਰਿਸ਼ਨਾ, ਚਿੰਤਾ, ਡਰ, ਦਵੈਤ ਆਦਿ ਮਾਨਸਿਕ ਬਿਮਾਰੀਆਂ ਭਿਆਨਕ ਰੂਪ ਵਿੱਚ ਨਜ਼ਰ ਆਉਂਦੀਆਂ ਹਨ। ਆਪਣੇ ਅੰਦਰੂਨੀ ਧਾਨਕ ਜਾਂ ਭਿਆਨਕ ਰੂਪ ਨੂੰ ਅਨੁਭਵ ਕਰਕੇ ਅਹੰਕਾਰ ਟੁੱਟਦਾ ਹੈ, ਸ਼ਬ ਸੁਰ ਦਾ ਮੇਲ ਵੱਧਦਾ ਹੈ, ਜ਼ਮੀਰ ਜਾਂ ਆਤਮਾ ਦੀ ਆਵਾਜ਼ ਬਲਵਾਨ ਹੁੰਦੀ ਹੈ। ਇਹ ਘਾਲਣਾ ਅਤ ਕਠਿਨ ਹੈ, ਕਿਉਂਕਿ ਅੰਤਰਮੁਖੀ ਹੋਣ ਨਾਲ ਜਗਿਆਸੂ ਨੂੰ ਹਰ ਵਕਤ ਆਪਣੀ ਗੁੱਜੀ ਅਤੇ ਬੇਕਾਰੀ ਗਲਾਨੀ ਦੀ ਬਦਬੋ, ਸੜਾਂਦ, ਹਵਾੜ, ਪੜਾਸ, ਦੁਰਗੰਧ ਮਹਿਸੂਸ ਹੁੰਦੀ ਰਹਿੰਦੀ ਹੈ, ਜੋ ਅਤਿਅੰਤ ਪਰੇਸ਼ਾਨੀ ਦਾ ਕਾਰਨ ਬਣਦੀ ਹੈ। ਇਸ ਲਈ ਆਪਣੇ ਅੰਦਰੋਂ ਉਪਜੇ ਹਰ ਨੀਵੇਂ ਖਿਆਲ, ਫੁਰਨੇ ਅਤੇ ਬਲਬਲੇ ਨੂੰ ਸਾਵਧਾਨਤਾ ਅਤੇ ਗੁਰ ਸ਼ਬਦ ਦੁਆਰਾ ਤਤ ਛਿੰਨ ਪਛਾਣ ਕੇ, ਮਹਿਸੂਸ ਜਾਂ ਅਨੁਭਵ ਕਰਕੇ ਕਿਸੇ ਉਚੇਰੀ ਦੈਵੀ ਭਾਵਨਾ ਵੱਲ ਬਦਲਣਾ ਹੈ। ਗੁਰਬਾਣੀ ਵਿੱਚ ਬਹੁਤ ਸਾਰੀਆਂ ਪੰਕਤੀਆਂ ਮਨ ਨੂੰ ਮਾਰਨ ਪ੍ਰਤੀ ਆਉਂਦੀਆਂ ਹਨ। ਅਸਲ ਵਿੱਚ ਮਨ ਦੇ ਖਿਆਲਾਂ, ਫੁਰਨਿਆਂ ਅਤੇ ਬਲਬਲਿਆਂ ਨੂੰ ਕਦੀ ਵੀ ਸਦਾ ਵਾਸਤੇ ਖਤਮ ਨਹੀਂ ਕੀਤਾ ਜਾ ਸਕਦਾ, ਪਰ ਹਰ ਫੁਰਨੇ ਖਿਆਲ ਅਤੇ ਭਾਵਨਾ ਉੱਤੇ ਨਵੀਂ ਆਤਮਿਕ ਪਿਉਂਦ ਜਾਂ ਰੰਗਤ ਚਾੜੀ ਜਾ ਸਕਦੀ ਹੈ। ਮਨ ਕਾ ਸਵਾਉ ਮਨੇ ਵਿਆਪੀ, ਮਨੇ ਮਾਰ ਕਵਨ ਸਿੱਧ ਥਾਪੀ, ਕਵਨ ਸੋ ਮੁਨ ਜੋ ਮਨ ਮਾਰੈ, ਮਨ ਕੋ ਮਾਰ ਕਹੋ ਕਿਸ ਤਾਰੈ। ਮਨ ਅੰਤਰ ਬੋਲੇ ਸਭ ਕੋਈ, ਮਨ ਮਾਰੇ ਬਿਨਾਂ ਭਗਤ ਨਾ ਹੋਈ। ਇਸ ਲਈ ਗੁਰਬਾਣੀ ਵਿੱਚ ਜਿੱਥੇ ਵੀ ਮਨ ਨੂੰ ਮਾਰਨ ਪ੍ਰਤੀ ਵਿਚਾਰ ਆਉਂਦੀ ਹੈ, ਉਸਦਾ ਮਤਲਬ ਇਹੀ ਹੈ ਕਿ ਅਸੀਂ ਮਨ ਦੇ ਹਰ ਨੀਵੇਂ ਖਿਆਲ, ਦ੍ਰਿਸ਼, ਭਾਵਨਾ ਨੂੰ ਗੁਰੂ ਦੇ ਗਿਆਨ ਰੂਪੀ ਹਥੌੜੇ ਨਾਲ ਸੱਟਾਂ ਮਾਰਨੀਆਂ ਹਨ। ਇਸ ਤਰ੍ਹਾਂ ਮਨ ਨੂੰ ਆਸਾ ਤ੍ਰਿਸ਼ਨਾ ਵੱਲੋਂ ਹੋੜ ਕੇ ਨਿਰਮਲ ਬਣਾਉਣਾ ਹੈ ਅਤੇ ਸੇਵਾ ਸਿਮਰਨ ਲਈ ਉਮਾਹ ਪੈਦਾ ਕਰਕੇ ਜੀਵਨ ਨੂੰ ਨਵੀਂ ਆਤਮਿਕ ਸੇਧ ਦੇਣੀ ਹੈ ਅਥਵਾ ਪਿਉਂਦ ਚਾੜਨੀ ਹੈ। ਜਤ ਪਹਾਰਾ ਤੀਰ ਸੰਨਿਆਰ, ਐਰਣ ਮਤ ਵੇਦ ਹਥਿਆਰ, ਸ਼ਬਦ ਸੁੱਝੈ ਤਾਂ ਮਨ ਸਿਉਂ ਲੂਝੈ, ਮਨਸਾ ਮਾਰ ਸਮਾਵਣਿਆ। ਮਨ ਮਰੈ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ, ਇਹ ਮਨ ਮਰੈ ਦਾਰੂ ਜਾਣੇ ਕੋਏ, ਮਨ ਸ਼ਬਦ ਮਰੈ ਬੂਝੈ ਜਨ ਸੋਏ। ਤੈ ਛੁੱਟੈ ਸੋਈ ਜੋ ਹਰ ਭਜ ਭਜੈ, ਤੈ ਛੁੱਟੈ ਸੋਈ ਜੋ ਹਰ ਭਜੈ, ਸਭ ਤਜੈ ਬੇਕਾਰਾ, ਇਸ ਮਨ ਚੰਚਲ ਕੋ ਘੇਰ ਕਰ, ਸਿਮਰੈ ਕਰਤਾਰਾ। ਇਹ ਗਾਖੜੀ ਖੇਡ ਗੁਰਪ੍ਰਸਾਦ ਅਤੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਵਿੱਚ ਆਸਾਨ ਅਤੇ ਸਵਾਦਲੀ ਹੋ ਜਾਂਦੀ ਹੈ। ਹਾਂਜੀ, ਇਹ ਗਾਖੜੀ ਖੇਡ ਗੁਰਪ੍ਰਸਾਦ ਅਤੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਵਿੱਚ ਸਵਾਦਲੀ, ਆਸਾਨ ਅਤੇ ਸਵਾਦਲੀ ਹੋ ਜਾਂਦੀ ਹੈ ਅਤੇ ਛੇਤੀ ਹੀ ਮਨ ਵਸ ਵਿੱਚ ਆ ਜਾਂਦਾ ਹੈ। ਸਾਧ ਕੈ ਸੰਗ ਨਾ ਕਤਹੂੰ ਤਾਵੈ, ਸਾਧ ਸੰਗ ਅਸਿੱਧ ਮਨ ਪਾਵੈ, ਵਿਸਰਾਮ ਪਾਏ ਮਿਲ ਸਾਧ ਸੰਗ, ਤਾਂ ਤੇ ਬਹੁੜ ਨਾ ਤਾਓ, ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ ਪਕੜਿਓ ਗੱਢ ਕੋ ਰਾਜਾ, ਸਾਧ ਸੰਗਤ ਮਿਲ ਮਨ ਵਸ ਆਇਆ, ਸਾਧ ਸੰਗਤ ਮਿਲ ਮਨ ਵਸ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਮਹਾਂਪੁਰਖਾਂ ਨੇ 9 ਲੇਖਾਂ ਦੀ ਲੜੀ ਲਿਖੀ ਸ਼ਬਦ ਦੇ ਵਿਸ਼ੇ ਦੇ ਉੱਤੇ, ਇਸੇ ਤਰ੍ਹਾਂ ਸਿਮਰਨ ਦੇ ਉੱਤੇ 16 ਲੇਖਾਂ ਦੀ, ਸੰਗਤ ਦੇ ਉੱਤੇ 14 ਲੇਖਾਂ ਦੀ, ਧਰਮ ਮਜ ਰੋਸੇ ਗਿਲੇ ਵੱਖ ਵੱਖ ਟੋਪਿਕਾਂ ਨੂੰ ਲੈ ਕੇ 132 ਲੇਖ ਇਹ ਪੰਜਾਬੀ ਵਿੱਚ ਲਿਖੇ ਹਨ। ਇਹਨਾਂ ਸਾਰਿਆਂ ਦਾ ਤਰਜਮਾ ਹਿੰਦੀ ਵਿੱਚ ਵੀ ਹੋ ਚੁੱਕਾ ਹੈ। 13 ਕਿਤਾਬਾਂ ਦੇ ਰੂਪ ਵਿੱਚ ਇਹ ਪੂਰਾ ਸੈੱਟ ਉਪਲਬਧ ਹੈ। 130 ਰੁਪਏ ਵਿੱਚ ਇਹ 132 ਲੇਖਾਂ ਦਾ ਜੋ ਹੈ ਪੂਰਾ ਸੈੱਟ ਆਪ ਜੀ ਨੂੰ ਸਟਾਲ ਤੋਂ ਮਿਲ ਸਕਦਾ ਹੈ। ਬਹੁਤ ਹੀ ਵਡਮੁੱਲੀਆਂ ਲਿਖਤਾਂ ਹਨ ਮਹਾਂਪੁਰਖਾਂ ਦੀਆਂ, ਜੋ ਉਹਨਾਂ ਨੇ ਸ਼ਬਦ ਸੁਰ ਦੀ ਕਮਾਈ ਕਰਦੇ, ਉਹਨਾਂ ਨੂੰ ਆਤਮਕ ਛਲਕਾਰੇ ਵੱਜੇ, ਉਹਨਾਂ ਨੇ ਇਹਨਾਂ ਲੇਖਾਂ ਵਿੱਚ ਅੰਕਿਤ ਕੀਤੇ। ਸੋ ਆਪ ਸਾਰਿਆਂ ਦੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਨ੍ਹਾਂ ਕੋਲ ਨਹੀਂ ਹਨ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ ਜੀ। ਆਪ ਪੜ੍ਹੋ, ਹੋਰ ਜੋ ਗੁਰਸਿੱਖ ਵੀਰ ਭੈਣ ਆਪ ਜੀ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਨੂੰ ਆਪ ਜੀ ਦੇ ਸਕਦੇ ਹੋ ਗਿਫਟ ਦੇ ਤੌਰ 'ਤੇ। ਇਹ ਸਾਡਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਪ੍ਰੀਤ ਪ੍ਰੇਮ ਰਸ ਚਾਓ ਇਹ ਲਿਖਤਾਂ ਵਧਾਉਂਦੀਆਂ ਹਨ ਅਤੇ ਸਾਡੀਆਂ ਆਤਮਿਕ ਗੁੰਝਲਾਂ ਦੂਰ ਕਰਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।